ਵਾਹਿਗੁਰੂ ਸਾਹਿਬ ਜੀਓ। ਮਾਝ ਮਹਿਲਾ ਤੀਜਾ, ਇੱਕੋ ਆਪ ਫਿਰੈ ਪਰਛੰਨਾ, ਗੁਰਮੁਖ ਵੇਖਾ ਤਾਂ ਇਹੋ ਮਨ ਭਿੰਨਾ। ਇੱਕੋ ਆਪ ਫਿਰੈ ਪਰਛੰਨਾ, ਗੁਰਮੁਖ ਵੇਖਾ ਤਾਂ ਇਹੋ ਮਨ ਭਿੰਨਾ। ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਏਕੋ ਮਨ ਵਸਾ ਬਣਿਆ। ਹਉ ਵਾਰੀ ਜਿਉ ਵਾਰੀ, ਇਕਸ ਸਿਉ ਚਿਤ ਲਾਵਣਿਆ। ਗੁਰਮਤੀ ਮਨ ਇਕਤ ਕਰ ਆਇਆ, ਸੱਚੇ ਰੰਗ ਰੰਗਾ ਬਣਿਆ ਰਹਾਉ। ਇੱਕੋ ਆਪ ਫਿਰੈ ਪਰਛੰਨਾ, ਗੁਰਮੁਖ ਵੇਖਾ ਤਾਂ ਇਹੋ ਮਨ ਭਿੰਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਿਰਾਜ ਰਹੀ, ਸ਼੍ਰੀ ਗੁਰੂ ਗ੍ਰੰਥ ਮਝਾਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਰਉਪਕਾਰ ਗਿਣੇ ਨਹੀਂ ਜਾ ਸਕਦੇ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦਾ ਇਹ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਦਾ ਇੱਕ ਵਡਮੁੱਲਾ ਖਜ਼ਾਨਾ ਸਾਡੀ ਝੋਲੀ ਵਿੱਚ ਪਾ ਦਿੱਤਾ, ਜਿਸ ਦਾ ਸਦਕਾ ਅਸੀਂ ਹਮੇਸ਼ਾ ਲਈ ਸੰਸਾਰ ਦੇ ਵਿੱਚ ਮਹਾਨ ਬਣ ਗਏ ਹਾਂ। ਕਿਉਂ? ਸਤਿਗੁਰੂ ਦੇ ਬਚਨ ਹਨ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਮਹਾਨ ਸਤਿਗੁਰੂ ਦਾ ਪਰਉਪਕਾਰ ਹੈ। ਹੁਣ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਮਾਝ ਰਾਗ ਦੇ ਅੰਦਰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਸ ਪਾਵਨ ਗੁਰਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਅੰਦਰ ਗੁਰਮੁਖਾਂ ਦੀ ਅਵਸਥਾ ਪ੍ਰਗਟ ਕੀਤੀ ਹੈ। ਹਾਂ ਵਾਰੀ ਜੀਓ ਵਾਰੀ ਇਕਸ ਸਿਉਂ ਚਿਤ ਲਾਵਣਿਆ, ਗੁਰਮਤੀ ਮਨ ਇਕਤ ਕਰ ਆਇਆ, ਸੱਚੇ ਰੰਗ ਰੰਗਾਵਣਿਆ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਦੇ ਅੰਦਰ ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਮੈਂ ਕੁਰਬਾਨ ਜਾਂਦਾ ਹਾਂ ਅਤੇ ਆਪਣੀ ਜਿੰਦ ਜਾਨ ਵੀ ਉਹਨਾਂ ਤੋਂ ਕੁਰਬਾਨ ਕਰਦਾ ਹਾਂ। ਇਕਸ ਸਿਉਂ ਚਿੱਤ ਲਾਵਣਿਆ, ਜਿਹੜੇ ਕੇਵਲ ਇੱਕ ਓਅੰਕਾਰ ਦੇ ਨਾਲ ਹੀ, ਇੱਕ ਨਿਰੰਕਾਰ ਦੇ ਨਾਲ ਹੀ ਆਪਣੇ ਚਿੱਤ ਨੂੰ ਜੋੜਦੇ ਹਨ, ਗੁਰਮਤੀ ਮਨ ਇਕਤ ਕਰ ਆਇਆ, ਗੁਰੂ ਦੀ ਮਤ ਨੂੰ ਧਾਰਨ ਕਰਕੇ ਜਿਨ੍ਹਾਂ ਦਾ ਮਨ ਏਕਤਾ ਦੇ ਘਰ ਆਤਮਕ ਅਡੋਲ ਅਵਸਥਾ ਵਿੱਚ ਆ ਗਿਆ ਹੈ, ਸੱਚੇ ਰੰਗ ਰੰਗਾਵਣਿਆ, ਜਿਹੜੇ ਆਪ ਵੀ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ ਅਤੇ ਰੰਗਾਵਣਿਆ ਹੁਣ ਦੂਸਰਿਆਂ ਨੂੰ ਵੀ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਦੇ ਹਨ, ਐਸੇ ਗੁਰਮੁਖਾਂ ਤੋਂ ਮੈਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ। ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਰਵ ਵਿਆਪਕਤਾ ਅਤੇ ਨਾਲ ਹੀ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ ਅਤੇ ਵਿੱਚ ਵਿੱਚ ਮਨਮੁੱਖਾਂ ਦੀ ਵੀ ਦਸ਼ਾ ਬਿਆਨ ਕੀਤੀ ਹੈ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੇ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਜ ਮਹਲਾ ਤੀਜਾ, ਇੱਕੋ ਆਪ ਫਿਰੈ ਪਰਛੰਨਾ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਇੱਕੋ ਆਪ ਫਿਰੈ ਪਰਛੰਨਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਜੋ ਅਦਵੈਤ ਸਰੂਪ ਹੈ, ਉਹ ਪ੍ਰਸੰਨਾ ਦਾ ਅਰਥ ਹੈ ਪ੍ਰਸ਼ੰਨ ਰੂਪ ਹੋ ਕੇ, ਗੁਪਤ ਰੂਪ ਹੋ ਕੇ ਅਤੇ ਆਪਣੇ ਆਪ ਦੇ ਵਿੱਚ ਸੂਖਮ ਰੂਪ ਧਾਰਨ ਕਰਕੇ ਉਹ ਸਾਰਿਆਂ ਦੇ ਵਿੱਚ ਹੀ ਫਿਰ ਰਿਹਾ ਹੈ। ਕਿਉਂ? ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਅਕਤੀ ਸਰੂਪ ਨਹੀਂ ਹੈ ਬਲਕਿ ਸ਼ਕਤੀ ਰੂਪ ਹੈ। ਇੱਕੋ ਆਪ ਫਿਰੈ ਪ੍ਰਸੰਨਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਇੱਕ ਅਦਵੈਤ ਸਰੂਪ ਹੈ, ਉਹ ਪ੍ਰਸੰਨਾ ਦਾ ਅਰਥ ਹੈ ਸ਼ਕਤੀ ਰੂਪ ਹੋ ਕੇ ਅਤੇ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ।
ਗੁਰਮੁਖ ਵੇਖਾਂ ਤਾਂ ਇਹੋ ਮਨ ਭਿੰਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਗੁਰੂ ਦੁਆਰਾ ਮੈਂ ਉਸਨੂੰ ਸਾਰਿਆਂ ਦੇ ਵਿੱਚ ਹੀ ਵਿਆਪਕ ਦੇਖਦਾ ਹਾਂ ਤਾਂ ਇਹੋ ਮਨ ਭਿੰਨਾ, ਤਾਂ ਇਹ ਸਾਡਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਪ੍ਰੇਮ ਦੇ ਰਸਤੇ ਵਿੱਚ ਸਰਸ਼ਾਰ ਹੋ ਜਾਂਦਾ ਹੈ। ਪਿਆਰੇ ਜੀ,
ਕ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਏਕੋ ਮਨ ਵਸਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਨੇ ਤ੍ਰਿਸ਼ਨਾ ਤਜ, ਤ੍ਰਿਸ਼ਨਾ ਨੂੰ ਛੱਡ ਕੇ, ਕਿਉਂਕਿ ਤ੍ਰਿਸ਼ਨਾ ਮਨ ਨੂੰ ਚੰਚਲ ਕਰਦੀ ਹੈ, ਸਾਧੋ ਇਹੋ ਮਨ ਗਹੇ ਉਹਨਾਂ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਂ ਤੇ ਥਿਰ ਨਾ ਰਹਾਈ। ਤ੍ਰਿਸ਼ਨਾ ਦਾ ਰੂਪ ਕੀ ਹੈ? ਸਹਿਸ ਖਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਛੈ ਪਾਵੈ, ਅਨਕ ਭੋਗ ਬਿਖਿਆ ਕੇ ਕਰੈ, ਨ ਤ੍ਰਿਪਤਾਵੈ ਖਪ ਖਪ ਮਰੈ। ਹਜ਼ੂਰ ਫਰਮਾਉਂਦੇ ਹਨ, ਤ੍ਰਿਸ਼ਨਾ ਨੂੰ ਛੱਡ ਕੇ ਗੁਰਮੁਖਾਂ ਨੇ ਸਹਿਜ ਸੁੱਖ ਪਾਇਆ। ਜਿਹੜੀ ਸਹਿਜ ਅਵਸਥਾ ਦਾ, ਆਤਮਕ ਅਡੋਲ ਅਵਸਥਾ ਦਾ ਸੁੱਖ ਪ੍ਰਾਪਤ ਕਰ ਲਿਆ ਹੈ, ਏਕੋ ਮਨ ਵਸਾਵਣੇ ਆ, ਉਹ ਹੁਣ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਆਪਣੇ ਮਨ ਦੇ ਵਿੱਚ ਵਸਾਉਂਦੇ ਹਨ।
ਵਾਰੀ ਜਿਓ ਵਾਰੀ ਇਕਸ ਸਿਉ ਚਿਤ ਲਾਵਣਿਆ, ਗੁਰਮਤੀ ਮਨ ਇਕਤ ਘਰ ਆਇਆ, ਸੱਚੇ ਰੰਗ ਰੰਗਾ ਬਣਿਆ ਰਹਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਮੈਂ ਉਹਨਾਂ ਮਹਾਂਪੁਰਖਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਬਲਿਹਾਰ ਜਾਂਦਾ ਹਾਂ। ਇਕਸ ਸਿਉਂ ਚਿੱਤ ਲਾਵਣੇ ਆ, ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜਦੇ ਹਨ। ਹਾਂ, ਗੁਰਮਤੀ ਮਨ ਇਕਤ ਕਰ ਆਇਆ, ਜਿਨ੍ਹਾਂ ਦਾ ਮਨ ਗੁਰੂ ਦੀ ਮਤ ਨੂੰ ਧਾਰਨ ਕਰਕੇ ਏਕਤਾ ਦੇ ਘਰ ਦੇ ਵਿੱਚ ਤੁਰੀਆ ਪਦ ਵਿੱਚ ਆ ਕੇ ਟਿਕ ਗਿਆ ਹੈ, ਸੱਚਾ ਰੰਗ ਰੰਗਾਵਣਿਆ, ਅਤੇ ਆਪ ਵੀ ਸੱਚੇ ਰੰਗ ਵਿੱਚ ਰੰਗੇ ਗਏ ਹਨ, ਅਤੇ ਦੂਸਰਿਆਂ ਨੂੰ ਵੀ ਸੱਚੇ ਨਾਮ ਦੇ ਰੰਗ ਵਿੱਚ ਰੰਗਦੇ ਹਨ। ਐਸੇ ਗੁਰਮੁਖਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ।
ਇਹੋ ਜਗ ਭੂਲਾ ਤੈਂ ਆਪ ਭੁਲਾਇਆ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਇਹੋ ਜਗ ਭੂਲਾ, ਇਹ ਜਿਹੜਾ ਜਗਤ ਹੈ, ਭੁੱਲਾ ਦਾ ਅਰਥ ਭੁੱਲ ਗਿਆ ਹੈ। ਕਿਉਂ ਭੁੱਲ ਗਿਆ ਹੈ? ਤੈਂ ਆਪ ਭੁਲਾਇਆ, ਹੇ ਵਾਹਿਗੁਰੂ ਤੁਸੀਂ ਆਪ ਹੀ ਇਸ ਸੰਸਾਰ ਨੂੰ ਭੁਲਾ ਛੱਡਿਆ ਹੈ।
ਇੱਕ ਵਿਸਾਰ ਦੂਜੈ ਲੋਪ ਹਾਇਆ।
ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ, ਇਹ ਸੰਸਾਰ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਦੂਜਾ ਲੋਭ ਆਇਆ, ਜਿਹੜਾ ਦੂਜਾ ਭਾਵ ਹੈ, ਮਾਇਆ ਦਾ ਸਵਾਦ ਹੈ, ਉਸ ਪਾਸੇ ਲੁਭਾਏ ਮਾਨ ਹੋ ਗਿਆ ਹੈ।
ਆਨੰਦਨ ਸਦਾ ਫਿਰੈ ਭ੍ਰਮ ਭੂਲਾ, ਬਿਨ ਨਾਵੇਂ ਦੁੱਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਹੁਣ ਭੁੱਲੜ ਮਨ ਹੈ, ਆਨੰਦਨ ਸਦਾ ਫਿਰੈ ਭ੍ਰਮ ਭੂਲਾ, ਇਹ ਹੁਣ ਭਰਮ ਕਰਕੇ ਹਮੇਸ਼ਾ ਰਾਤ ਦਿਨ ਭੁੱਲਿਆ ਹੀ ਫਿਰ ਰਿਹਾ ਹੈ। ਬਿਨ ਨਾਵੇ ਦੁੱਖ ਪਾਵਣਿਆ, ਹੁਣ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਧਰ ਉੱਧਰ ਭੱਜ ਨੱਸ ਕੇ ਇਹ ਹਮੇਸ਼ਾ ਲਈ ਦੁੱਖ ਹੀ ਪਾਉਂਦਾ ਹੈ।
ਜੋ ਰੰਗ ਰਾਤੇ ਕਰਮ ਵਿਧਾਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਗੁਰਮੁਖ ਪਿਆਰੇ ਉਸ ਕਰਮ ਵਿਧਾਤੇ, ਕਰਮ ਫਲ ਪ੍ਰਦਾਤੇ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਗਏ ਹਨ।
ਗੁਰ ਸੇਵਾ ਤੇ ਜੁਗ ਚਾਰੇ ਜਾਤੇ।
ਤੇ ਫਿਰ ਨਾਲ ਹੀ ਉਹ ਗੁਰੂ ਦੀ ਸੇਵਾ ਵੀ ਕਰਦੇ ਹਨ, ਤੇ ਗੁਰੂ ਦੀ ਸੇਵਾ ਕਰਕੇ ਉਹ ਫਿਰ ਚਾਰੇ ਹੀ ਯੁਗਾਂ ਦੇ ਵਿੱਚ ਜਾਣੇ ਗਏ। ਇਹਦਾ ਮਤਲਬ ਇਹ ਹੈ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਤੇ ਨਾਲ ਗੁਰੂ ਦੀ ਸੇਵਾ ਵੀ ਕਰਦੇ ਹਨ, ਤੇ ਫਿਰ ਉਹ ਚਾਰੇ ਯੁਗਾਂ ਦੇ ਵਿੱਚ ਜਾਣੇ ਜਾਂਦੇ ਹਨ। ਸਾਰੇ ਸੰਸਾਰ ਵਿੱਚ ਤੇ ਸਾਰੇ ਯੁਗਾਂ ਦੇ ਵਿੱਚ ਉਹਨਾਂ ਦੀ ਵਡਿਆਈ ਹੁੰਦੀ ਹੈ।
ਕਿਸਨੋ ਆਪ ਦੇ ਵਡਿਆਈ, ਹਰ ਕੈ ਨਾਮ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਨ੍ਹਾਂ ਨੂੰ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਵਡਿਆਈ ਦਿੰਦਾ ਹੈ, ਹਰ ਕੈ ਨਾਮ ਸਮਾਵਣਿਆ, ਤੇ ਫਿਰ ਉਹ ਗੁਰਮੁਖ ਪਿਆਰਾ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਜਾਂਦਾ। ਜਿਹਨੂੰ ਅਕਾਲ ਪੁਰਖ ਵਾਹਿਗੁਰੂ ਦਰਗਾਹੀ ਵਡਿਆਈ ਬਖਸ਼ਿਸ਼ ਕਰਨਾ ਚਾਹੁੰਦਾ ਹੈ, ਤੇ ਫਿਰ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਕਰ ਦਿੰਦਾ ਹੈ।
ਮਾਇਆ ਮੋਹੇ ਹਰ ਚੇਤੈ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਹੜੇ ਮਨਮੁਖ ਲੋਕ ਨੇ ਉਹ ਤੇ ਮਾਇਆ ਦੇ ਮੋਹ ਦੇ ਵਿੱਚ ਹੀ ਖਚਤ ਰਹਿੰਦੇ ਨੇ, ਇਸੇ ਲਈ ਹਰ ਚੇਤਾ ਨਾਹੀਂ, ਉਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕਰ ਸਕਦੇ, ਕਿਉਂਕਿ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਹੀ ਬਚਨ ਨੇ, ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੈ ਪਾਓ ਦੂਜਾ ਲਾਇਆ। ਇਹ ਮਾਇਆ ਐਸੀ ਇੱਕ ਸ਼ਕਤੀ ਹੈ ਜਿਹੜਾ ਵੀ ਇਹਦੇ ਵਿੱਚ ਖਚਤ ਹੋ ਜਾਵੇ ਉਹਨੂੰ ਪਰਮੇਸ਼ਰ ਭੁੱਲ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਇਸੇ ਲਈ ਜਿਹੜੇ ਮਨਮੁੱਖ ਬੰਦੇ ਨੇ ਮਾਇਆ ਦੇ ਮੋਹ ਦੇ ਵਿੱਚ ਖਚਤ ਹੋ ਕੇ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰ ਸਕਦੇ।
ਜੰਪੁਰ ਬਧਾ ਦੁੱਖ ਸਹਾਹੀ,
ਇਹ ਇੱਕ ਵਚਨ ਹੈ, ਮਨਮੁੱਖ ਆਦਮੀ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਵਾਹਿਗੁਰੂ ਨੂੰ ਚੇਤੇ ਨਹੀਂ ਕਰ ਸਕਦਾ। ਜੰਪੁਰ ਬਧਾ ਦੁੱਖ ਸਹਾਹੀ, ਅਤੇ ਫਿਰ ਉਹ ਜਮਾਂ ਦੀ ਪੁਰੀ ਵਿੱਚ ਬਧਾ ਹੋਇਆ ਹਮੇਸ਼ਾ ਲਈ ਦੁੱਖ ਸਹਾਰਦਾ ਹੈ।
ਅੰਨਾ ਬੋਲਾ ਕਿਛ ਨਦਰ ਨਾ ਆਵੇ, ਮਨਮੁਖ ਪਾਪ ਪਚਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁਖ ਆਦਮੀ ਹੈ ਉਹ ਮਾਨਸਿਕ ਤੌਰ ਤੇ ਅੰਨਾ ਹੈ ਤੇ ਬੋਲਾ ਵੀ ਹੈ। ਕਿਛ ਨਦਰ ਨਾ ਆਵੇ, ਉਹਨੂੰ ਕੁਛ ਵੀ ਨਿਗਾਹ ਵਿੱਚ ਨਹੀਂ ਆਉਂਦਾ, ਭਾਵ ਪਰਮਾਰਥ ਬਾਰੇ ਤੇ ਅਧਿਆਤਮਕ ਖੇਤਰ ਬਾਰੇ ਉਹ ਕੁਝ ਵੀ ਨਹੀਂ ਜਾਣ ਸਕਦਾ। ਮਨਮੁਖ ਪਾਪ ਪਚਾਵਣੇ ਆ, ਅਤੇ ਜਿਹੜਾ ਮਨਮੁਖ ਆਦਮੀ ਹੈ ਉਹ ਹਮੇਸ਼ਾ ਲਈ ਪਾਪ ਦੇ ਵਿੱਚ ਹੀ ਆਪ ਖਚਤ ਹੁੰਦਾ ਹੈ ਅਤੇ ਦੂਸਰਿਆਂ ਨੂੰ ਵੀ ਪਾਪ ਦੇ ਵਿੱਚ ਲਾ ਕੇ ਪਚਾਵਣਿਆਂ ਦਾ ਅਰਥ ਬਰਬਾਦ ਕਰ ਦਿੰਦਾ ਹੈ।
ਇੱਕ ਰੰਗ ਰਾਤੇ ਜੋ ਤੁਧ ਆਪ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਅਤੇ ਮਨਮੁਖਾਂ ਦੀ ਵਿਵੇਚਨਾ ਕਰ ਰਹੇ ਨੇ। ਹੁਣ ਗੁਰਮੁਖਾਂ ਦੀ ਗੱਲ ਕਰਦੇ ਹਨ, ਇੱਕ ਰੰਗ ਰਾਤੇ, ਇੱਕ ਐਸੇ ਵੀ ਗੁਰਮੁਖ ਨੇ ਜੋ ਤੇਰੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹਨ, ਉਹ ਕਿਹੜੇ ਨੇ? ਜੋ ਤੁਧ ਆਪ ਲਿਵ ਲਾਏ, ਉਹ ਮਹਾਂਪੁਰਖ ਨੇ ਜੋ ਤੁਸਾਂ ਆਪ ਹੀ ਆਪਣੀ ਲਿਵ ਦੇ ਵਿੱਚ ਲਾ ਲਏ ਨੇ, ਭਾਵ ਜਿਨ੍ਹਾਂ ਦੀ ਸੁਰਤ ਨੂੰ ਤੁਸਾਂ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ, ਉਹ ਐਸੇ ਮਹਾਂਪੁਰਖ ਨੇ ਜਿਹੜੇ ਤੁਹਾਡੇ ਇੱਕ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ।
ਆਏ ਭਗਤ ਤੇਰੇ ਮਨ ਪਾਏ,
ਹੇ ਵਾਹਿਗੁਰੂ ਜੀ, ਉਹ ਪਾਏ ਭਗਤ ਪ੍ਰੇਮਾ ਭਗਤੀ ਕਰਕੇ ਤੇਰੇ ਮਨ ਪਾਏ, ਉਹ ਤੇਰੇ ਮਨ ਦੇ ਵਿੱਚ ਪਾ ਗਏ ਨੇ, ਕਿਉਂਕਿ ਗੋਬਿੰਦ ਪਾਓ ਭਗਤ ਦਾ ਭੁੱਖਾ, ਭਗਤੀ ਤੁਖ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਭਿੱਗਾ। ਉਹ ਵਾਹਿਗੁਰੂ ਪ੍ਰੇਮਾ ਭਗਤੀ ਦਾ ਭੁੱਖਾ ਹੈ, ਉਹ ਪ੍ਰੇਮਾ ਭਗਤੀ ਕਰਕੇ ਤੇਰੇ ਮਨ ਦੇ ਵਿੱਚ ਪਾ ਗਏ ਹਨ।
ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੂਜਾ ਬਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਨੇ, ਕਿਉਂਕਿ ਸਤਿਗੁਰੂ ਹਮੇਸ਼ਾ ਲਈ ਸੁੱਖਾਂ ਦਾ ਦਾਤਾ ਹੈ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ, ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸਰਣੀ ਪਾਈਐ। ਸਤਿਗੁਰੂ ਸਾਰੇ ਸੁੱਖਾਂ ਦਾ ਦਾਤਾ ਹੈ, ਇਸ ਲਈ ਗੁਰਮੁਖ ਸਤਿਗੁਰੂ ਦੀ ਸੇਵਾ ਕਰਦੇ ਹਨ। ਸਭ ਇੱਛਾ ਆਪ ਪੁਜਾਵਣਿਆ, ਭਾਈ ਸਤਿਗੁਰੂ ਉਹਨਾਂ ਗੁਰਮੁਖਾਂ ਦੀ ਹਰ ਇੱਛਾ ਆਪ ਪੂਰੀ ਕਰ ਦਿੰਦਾ ਹੈ। ਪਿਆਰੇ ਜੀਓ,
ਹਰ ਜੀਓ ਤੇਰੀ ਸਦਾ ਸ਼ਰਨ ਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀਓ, ਜਿਹੜੇ ਗੁਰਮੁਖ ਜਨ ਹਨ ਉਹ ਹਮੇਸ਼ਾ ਲਈ ਤੇਰੀ ਸ਼ਰਨ ਦੇ ਵਿੱਚ ਹੀ ਪਏ ਰਹਿੰਦੇ ਹਨ।
ਆਪੇ ਬਖਸ਼ੇ ਦੇ ਵਡਿਆਈ,
ਹੇ ਵਾਹਿਗੁਰੂ ਜੀ, ਤੁਸੀਂ ਫਿਰ ਆਪ ਹੀ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਤੇ ਫਿਰ ਉਹਨਾਂ ਨੂੰ ਅੱਗੇ ਦਰਗਾਹੀ ਸਨਮਾਨ ਦੀ ਵਡਿਆਈ ਬਖਸ਼ਿਸ਼ ਕਰ ਦਿੰਦੇ ਹੋ।
ਜਮ ਕਾਲ ਤਿਸ ਨੇੜ ਨਾ ਆਵੇ, ਜੋ ਹਰ ਹਰ ਨਾਮ ਧਿਆ ਬਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਦੇ ਨੇੜੇ ਜਮ ਕਾਲ ਤਿਸ ਨੇੜ ਨਾ ਆਵੇ, ਉਸ ਨਾਮ ਦੇ ਜਪਣ ਵਾਲੇ ਸਿਮਰਨ ਕਰਨ ਵਾਲੇ ਮਹਾਂਪੁਰਖ ਦੇ ਨੇੜੇ ਜਮਕਾਲ ਵੀ ਨਹੀਂ ਆ ਸਕਦਾ, ਜੋ ਹਰ ਹਰ ਨਾਮ ਧਿਆਵਣੇ ਆ, ਜੋ ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਧਿਆਉਂਦਾ ਹੈ, ਉਹਦੇ ਨੇੜੇ ਜਮਦੂਤ ਜਮਕਾਲ ਵੀ ਨਹੀਂ ਆ ਸਕਦਾ।
ਅਨੰਦਨ ਰਾਤੇ ਜੋ ਹਰ ਪਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਨੰਦਨ ਰਾਤੇ ਜੋ ਹਰ ਪਾਏ, ਭਈ ਜੋ ਉਸ ਵਾਹਿਗੁਰੂ ਦੇ ਮਨ ਨੂੰ ਪਾ ਗਏ, ਤੇ ਫਿਰ ਉਹ ਅਨਦਿਨ ਦਾ ਅਰਥ ਹੈ ਰਾਤ ਦਿਨ ਲਗਾਤਾਰ ਇੱਕ ਰਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਹੀ ਰੰਗੇ ਰਹਿੰਦੇ ਹਨ।
ਮੇਰੇ ਪ੍ਰਭ ਮੇਲੇ ਮੇਲ ਮਿਲਾਏ,
ਤਾਂ ਉਹਨਾਂ ਨੂੰ ਮੇਰੇ ਵਾਹਿਗੁਰੂ ਜੀ ਨੇ ਆਪਣੇ ਨਾਲ ਮੇਲਿਆ ਹੈ। ਕਿਵੇਂ ਮੇਲ ਮਿਲਾਏ? ਪਹਿਲਾਂ ਉਹਨਾਂ ਨੂੰ ਗੁਰੂ ਦੇ ਮੇਲ ਵਿੱਚ ਮਿਲਾਇਆ, ਤੇ ਗੁਰੂ ਦੇ ਰਾਹੀਂ ਫਿਰ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ।
ਸਦਾ ਸਦਾ ਸੱਚੀ ਤੇਰੀ ਸ਼ਰਣ ਆਈ, ਤੂੰ ਆਪੇ ਸੱਚ ਬੁਝਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਸੱਚੇ ਵਾਹਿਗੁਰੂ ਜੀ, ਅਸੀਂ ਹੁਣ ਸਦਾ ਸਦਾ ਤੇਰੀ ਸ਼ਰਨ ਦੇ ਵਿੱਚ ਹਾਂ, ਤੂੰ ਆਪੇ ਸੱਚ ਬੁਝਾਵਣਿਆ, ਕਿਉਂਕਿ ਤੂੰ ਆਪ ਹੀ ਤੇ ਸੱਚ ਨੂੰ ਬੁਝਾਉਣ ਵਾਲਾ ਹੈ। ਸੱਚ ਕੀ ਹੈ? ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਤੇਰਾ ਸਰੂਪ ਸੱਚਾ ਹੈ। ਇਸ ਲਈ ਜਿਹੜਾ ਤੇਰਾ ਸੱਚ ਸਰੂਪ ਹੈ, ਉਹਨੂੰ ਤੂੰ ਆਪ ਹੀ ਸਮਝਾਉਣਾ, ਇਸੇ ਲਈ ਅਸੀਂ ਹਮੇਸ਼ਾ ਹਮੇਸ਼ਾ ਤੇਰੀ ਸ਼ਰਨ ਵਿੱਚ ਪਏ ਹੋਏ ਹਾਂ।
ਜਿਨ ਸੱਚ ਜਾਤਾ ਸੇ ਸੱਚ ਸਮਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਨੇ ਸੱਚ ਨੂੰ ਜਾਣ ਲਿਆ ਹੈ, ਸੇ ਸੱਚ ਸਮਾਣੇ, ਉਹ ਸੱਚ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਗਏ ਹਨ।
ਹਰ ਗੁਣ ਗਾਵਹਿ ਸੱਚ ਵਖਾਣੇ।
ਉਹ ਗੁਰਮੁਖ ਪਿਆਰੇ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਨੇ, ਤੇ ਨਾਲ ਹੀ ਸੱਚ ਵਖਾਣੇ, ਉਹ ਸੱਚੇ ਨਾਮ ਨੂੰ ਰਸਨਾ ਤੋਂ ਉਚਾਰਨ ਕਰਦੇ ਹਨ।
ਨਾਨਕ ਨਾਮ ਰਤੇ ਬੈਰਾਗੀ, ਨਿਜ ਕਰ ਤਾੜੀ ਲਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜੇ ਸੰਸਾਰ ਵੱਲੋਂ ਵੈਰਾਗੀ ਵੈਰਾਗਵਾਨ ਮਹਾਂਪੁਰਖ ਨੇ, ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਨਿਜ ਘਰ ਤਾੜੀ ਲਾਵਣਿਆ, ਅਤੇ ਫਿਰ ਜਿਹੜਾ ਉਹਨਾਂ ਦਾ ਆਪਣਾ ਘਰ ਹੈ, ਉਹ ਕੀ ਹੈ? ਤੁਰੀਆ ਪਦ, ਆਤਮਕ ਅਡੋਲ ਅਵਸਥਾ, ਚੌਥਾ ਪਦ, ਉਹਦੇ ਵਿੱਚ ਉਹ ਤਾੜੀ ਲਾਵਣਿਆ ਹਮੇਸ਼ਾ ਲਈ ਸਮਾਧੀ ਲਾਈ ਰੱਖਦੇ ਹਨ।
ਮਾਝ ਮਹਿਲਾ ਤੀਜਾ, ਸ਼ਬਦ ਮਾਰੈ ਸੋ ਮੁਆ ਜਾਪੈ।
ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਵੀ ਗੁਰਮੁਖਾਂ ਦੀ ਅਤੇ ਮਨਮੁਖਾਂ ਦੀ ਹੀ ਅਵਸਥਾ ਦਾ ਜ਼ਿਕਰ ਕਰਦੇ ਹਨ। ਹਉ ਵਾਰੀ ਜੀਉ ਵਾਰੀ, ਹਰ ਕੈ ਨਾਏ ਸੋਭਾ ਪਾਵਣੇ, ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸਮਾਵਣਿਆ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਹਰ ਕੈ ਨਾਏ ਸੋਭਾ ਪਾਵਣਿਆ, ਜੋ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਕੇ ਲੋਕ ਅਤੇ ਪਰਲੋਕ ਦੇ ਵਿੱਚ ਸੋਭਾ ਨੂੰ ਪ੍ਰਾਪਤ ਕਰਦੇ ਹਨ। ਅਤੇ ਇਸ ਦੇ ਨਾਲ ਹੀ ਸਤਿਗੁਰ ਸੇਵ ਸੱਚ ਚਿਤ ਲਾਇਆ, ਸਤਿਗੁਰੂ ਦੀ ਸੇਵਾ ਕਰਕੇ ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਚਿੱਤ ਜੋੜਿਆ ਹੈ, ਗੁਰਮਤੀ ਸਹਿਜ ਸਮਾਵਣੇ ਆ, ਅਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਜਿਹੜੀ ਸਹਿਜ ਅਵਸਥਾ ਹੈ, ਤੁਰੀਆ ਅਵਸਥਾ, ਉਹਦੇ ਵਿੱਚ ਲੀਨ ਹੋਏ ਹਨ, ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦਾ ਹਾਂ। ਉਹਨਾਂ ਦੀ ਕੈਸੀ ਅਵਸਥਾ ਹੁੰਦੀ ਹੈ? ਸ਼ਬਦ ਮਰੈ, ਉਹ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦਾ ਹੈ, ਇਹ ਗੁਰਮੁਖ ਦੀ ਅਵਸਥਾ ਹੈ। ਉਹ ਗੁਰੂ ਕੇ ਸ਼ਬਦ ਵਿੱਚ ਲੀਨ ਹੋ ਕੇ ਦੇਹ ਦਾ ਅਧਿਆਸ, ਸਰੀਰ ਦਾ ਮੋਹ ਤਿਆਗ ਦਿੰਦਾ ਹੈ, ਇਸ ਤਰ੍ਹਾਂ ਉਹ ਗੁਰੂ ਕੇ ਸ਼ਬਦ ਦੁਆਰਾ ਮਰ ਜਾਂਦਾ ਹੈ। ਸੋ ਮੋਆ ਜਾਪੈ, ਬਈ ਅਸਲੀ ਉਹੀ ਮਰਿਆ ਹੋਇਆ ਜਾਣੀਦਾ ਹੈ।
ਕਾਲ ਨਾ ਚਾਪੈ ਦੁੱਖ ਨਾ ਸੰਤਾਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਕੇ ਸ਼ਬਦ ਦੁਆਰਾ ਜੀਵਤ ਪਾਵ ਤੋਂ ਮਰ ਜਾਂਦਾ ਹੈ, ਕਾਲ ਨਾ ਚਾਪੈ, ਫਿਰ ਉਸਨੂੰ ਕਾਲ ਨਹੀਂ ਦਬਾ ਸਕਦਾ, ਤੇ ਨਾ ਹੀ ਉਸਨੂੰ ਜਿਹੜਾ ਮੌਤ ਦਾ ਦੁੱਖ ਆ ਕੇ ਸੰਤਾ ਸਕਦਾ ਹੈ।
ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਗੁਰਮੁਖ ਪਿਆਰੇ ਦੀ ਜਿਹੜੀ ਆਤਮਕ ਜੋਤ ਸੀ, ਉਸ ਜਾਗਤ ਜੋਤ ਦੇ ਵਿੱਚ ਸਮਾਣੀ ਦਾ ਅਰਥ ਹੈ ਲੀਨ ਹੋ ਗਈ, ਭਾਵ ਉਸ ਵਾਹਿਗੁਰੂ ਦੀ ਜਾਗਤ ਜੋਤ ਵਿੱਚ ਉਸ ਗੁਰਮੁਖ ਪਿਆਰੇ ਦੀ ਜਿਹੜੀ ਅੰਦਰਲੀ ਜੋਤ ਸੀ, ਜੋਤੀ ਵਿੱਚ ਮਿਲ ਜੋਤ ਸਮਾਣੀ, ਉਸ ਵਾਹਿਗੁਰੂ ਦੀ ਜੋਤ ਵਿੱਚ ਮਿਲ ਕੇ ਉਸਦੀ ਆਤਮਾ ਆਤਮਕ ਜੋਤ ਉਸੇ ਜਾਗਤ ਜੋਤ ਵਿੱਚ ਆਭੇਦ ਹੋ ਗਈ। ਸੁਣ ਮਨ ਸੱਚ ਸਮਾਵਣਿਆ, ਹਜ਼ੂਰ ਕਹਿੰਦੇ ਭਾਈ ਉਹ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਤੇ ਮਨ ਦਾ ਅਰਥ ਹੈ ਮਨ ਕੇ ਸੱਚ ਸਮਾਵਣਿਆ, ਉਹ ਸੱਚ ਰੂਪ ਦੇ ਵਿੱਚ ਸਮਾਵਣਿਆ ਲੀਨ ਹੋ ਗਿਆ ਹੈ, ਅਥਵਾ ਸੁਣ ਮਨ ਸੱਚ ਸਮਾਵਣਿਆ। ਵੀ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਉਸਦਾ ਮਨ ਸੱਚ ਸਮਾਵਣਿਆ, ਉਹ ਸੱਚ ਰੂਪ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋ ਗਿਆ ਹੈ।
ਵਾਰੀ ਜੀਓ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸਮਾਵਣਿਆ ਰਹਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਮੈਂ ਉਸ ਮਹਾਂਪੁਰਖ ਤੋਂ ਤਿੰਨੇ ਕਾਲਾਂ ਦੇ ਅੰਦਰ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਣਾ ਹਾਂ, ਜੋ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਸੋਭਾ ਨੂੰ ਪ੍ਰਾਪਤ ਕਰਦਾ ਹੈ, ਅਤੇ ਇਸ ਦੇ ਨਾਲ ਹੀ ਸਤਿਗੁਰ ਸੇਵ ਸੱਚ ਚਿਤ ਲਾਇਆ। ਸਤਿਗੁਰੂ ਦੀ ਸੇਵਾ ਕਰਕੇ ਜਿਸਨੇ ਸੱਚੇ ਨਾਮ ਦੇ ਨਾਲ ਚਿਤ ਜੋੜਿਆ ਹੈ ਅਤੇ ਗੁਰਮਤ ਨੂੰ ਧਾਰਨ ਕਰਕੇ ਸਹਿਜ ਅਵਸਥਾ ਦੇ ਵਿੱਚ ਲੀਨ ਹੋ ਗਿਆ ਹੈ, ਮੈਂ ਉਸ ਤੋਂ ਹਮੇਸ਼ਾ ਲਈ ਕੁਰਬਾਨ ਜਾਂਦਾ ਹਾਂ।
ਕਾਇਆ ਕੱਚੀ ਕੱਚਾ ਚੀਰ ਹੰਢਾਏ,
ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਕਾਇਆ ਕੱਚੀ, ਇਹ ਜਿਹੜੀ ਕਾਇਆ ਹੈ, ਦੇਹ ਹੈ, ਭੌਤਿਕ ਦੇਹ, ਇਹ ਕੱਚੀ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੈ ਠਨਕ। ਸਤਿਗੁਰੂ ਨੇ ਬੜੀ ਸੁੰਦਰ ਉਦਾਹਰਣ ਦੇ ਕੇ ਸਮਝਾਇਆ ਹੈ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਅਤੇ ਜਾਂ ਸਤਿਗੁਰੂ ਨੇ ਇਹ ਵੀ ਆਖਿਆ ਹੈ, ਜਿਉਂ ਬਾਲੂ ਕੀ ਪੀਤ, ਜਿਵੇਂ ਰੇਤੇ ਦੀ ਕੰਧ ਹੁੰਦੀ ਹੈ, ਇਸ ਤਰ੍ਹਾਂ ਇਹ ਸਾਡੀ ਕਾਇਆ ਕੱਚੀ, ਕਾਇਆ ਕੱਚੀ ਹੈ ਅਤੇ ਕੱਚਾ ਚੀਰ ਹੰਢਾਏ, ਇਹ ਕੱਚਾ ਹੀ ਚੀਰ ਜਿਹੜਾ ਬਸਤਰ ਹੈ ਇਹਨੂੰ ਹੰਢਾ ਰਹੀ ਹੈ। ਇਹਦਾ ਮਤਲਬ ਇਹ ਹੈ, ਸਾਡੀ ਕਾਇਆ ਜਿਹੜੀ ਦੇਹ ਕੱਚੀ ਹੈ ਅਤੇ ਆਹ ਜਿਹੜੇ ਅਸੀਂ ਇਹਦੇ ਉੱਤੇ ਬਸਤਰ ਪਹਿਨਦੇ ਹਾਂ, ਇਹ ਕੱਚਾ ਹੀ ਚੀਰ ਹੰਢਾਉਂਦੀ ਹੈ, ਕਿਉਂਕਿ ਇਹ ਵੀ ਬਸਤਰ ਪੁਰਾਣੇ ਹੋ ਜਾਂਦੇ ਨੇ, ਫਟ ਜਾਂਦੇ ਨੇ ਅਤੇ ਇਹ ਵੀ ਨਾਸ ਹੋ ਜਾਂਦੇ ਹਨ। ਅਥਵਾ ਕਾਇਆ ਕੱਚੀ, ਜਿਹੜੀ ਕਾਇਆ ਦਾ ਅਰਥ ਦੇਹ ਸ੍ਰਿਸ਼ਟ ਬੁੱਧੀ ਹੈ, ਉਹ ਵੀ ਕੱਚੀ ਹੈ। ਕੱਚਾ ਚੀਰ ਹੰਢਾਏ, ਉਹ ਕੱਚਾ ਚੀਰ ਕੀ ਹੈ? ਆਹ ਜਿਹੜਾ ਸਰੀਰ ਰੂਪੀ ਕੱਚਾ ਬਸਤਰ ਹੈ, ਪੁਰਾਣਾ ਬਸਤਰ ਹੈ, ਬੋਧਾ ਬਸਤਰ ਹੈ, ਨਾਸ਼ਵੰਤ ਖਿੰਨ ਭੰਗਰ ਹੋਣ ਵਾਲਾ ਇਹ ਬਸਤਰ ਇਹਨੂੰ ਹੰਢਾਉਂਦੀ ਹੈ।
ਦੂਜੈ ਲਾਗੀ ਮਹਿਲ ਨ ਪਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੀ ਸਾਡੀ ਬੁੱਧੀ ਹੈ ਦੂਜੈ ਲਾਗੀ, ਇਹ ਦੂਜੇ ਪਾਸੇ ਮਾਇਆ ਦੇ ਸਵਾਦ ਵਿੱਚ ਲੱਗੀ ਹੋਈ ਹੈ, ਮਹਿਲ ਨਾ ਪਾਏ, ਇਸੇ ਲਈ ਇਹਦਾ ਜਿਹੜਾ ਅਸਲੀ ਮਹਿਲ ਹੈ ਤੁਰਿਆ ਪਦ ਆਤਮਕ ਅਡੋਲ ਅਵਸਥਾ ਵਾਹਿਗੁਰੂ ਦਾ ਸੱਚਖੰਡ ਇਹ ਉਸਨੂੰ ਪ੍ਰਾਪਤ ਨਹੀਂ ਕਰ ਸਕਦੀ।
ਅਨ ਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਫਿਰ ਬਹੁਤ ਦੁੱਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੀ ਜੀਵ ਰੂਪ ਇਸਤਰੀ ਹੈ, ਰਾਤ ਦਿਨ, ਅਨ ਦਿਨ ਦਾ ਅਰਥ ਹੈ ਹਮੇਸ਼ਾ ਸੜਦੀ ਹੀ ਫਿਰਦੀ ਹੈ, ਬਿਨ ਪਿਰ ਬਹੁਤ ਦੁੱਖ ਪਾਵਣਿਆ, ਬਿਨਾਂ ਪਿਰ ਪਤੀ ਪਰਮੇਸ਼ਰ ਤੋਂ ਇਹ ਬਹੁਤਾ ਦੁੱਖ ਪ੍ਰਾਪਤ ਕਰਦੀ ਹੈ।
ਦੇਹੀ ਜਾਤ ਨਾ ਆਵੈ ਜਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇੱਕ ਬਹੁਤ ਕੀਮਤੀ ਗੱਲ ਸਮਝਾਉਣ ਲੱਗੇ ਹਨ। ਬਹੁਤ ਸਾਰੇ ਲੋਕ ਆਪਣੀ ਦੇਹ ਦਾ ਵੀ ਘੁਮੰਡ ਕਰਦੇ ਨੇ ਅਤੇ ਆਪਣੀ ਜਾਤ ਦਾ ਵੀ ਹੰਕਾਰ ਕਰਦੇ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾ ਇਹ ਦੇਹ ਅਤੇ ਨਾ ਹੀ ਜਿਹੜੀ ਦੇਹ ਦੀ ਜਾਤ ਹੈ, ਇਹ ਅੱਗੇ ਪ੍ਰਲੋਕ ਦੇ ਵਿੱਚ ਨਾਲ ਜਾਂਦੀ ਹੈ। ਜਦੋਂ ਸਰੀਰ ਨੇ ਹੀ ਨਾਲ ਨਹੀਂ ਜਾਣਾ, ਅਤੇ ਜਾਤ ਦਾ ਸੰਬੰਧ ਸਾਡੀ ਦੇਹ ਨਾਲ ਹੀ ਹੈ ਨਾ, ਅਤੇ ਇਸਨੇ ਵੀ ਨਾਲ ਨਹੀਂ ਜਾਣਾ, ਅਤੇ ਜਾਤ ਅੱਗੇ ਕਿਵੇਂ ਜਾ ਸਕਦੀ? ਨਹੀਂ ਜਾ ਸਕਦੀ।
ਜਿੱਥੇ ਲੇਖਾ ਮੰਗੀ ਹੈ ਤਿੱਥੇ ਛੁੱਟੈ ਸੱਚ ਕਮਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ, ਸਿੱਖ ਧਰਮ ਦੇ ਅੰਦਰ ਬਈ ਜਾਤੀ ਦਾ ਕੋਈ ਵੀ ਅਸਥਾਨ ਨਹੀਂ ਹੈ। ਸਿੱਖ ਧਰਮ ਦੇ ਅੰਦਰ ਉੱਚੀ ਨੀਵੀਂ ਜਾਤੀ ਨੂੰ ਤਿਆਗ ਕੇ ਚਾਰ ਵਰਨ ਇੱਕ ਵਰਨ ਕਰ ਪੈਰੀ ਪਵਨਾ ਜਗ ਵਰਤਾਇਆ, ਅਤੇ ਕਲਗੀਧਰ ਪਾਤਸ਼ਾਹ ਨੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਅਤੇ ਸਿੱਖਾਂ ਦੀ ਜਾਤ ਗੋਤ ਹਮੇਸ਼ਾ ਲਈ ਖਤਮ ਕਰ ਦਿੱਤੀ ਸੀ, ਅਤੇ ਨਾਲ ਇਹ ਬਚਨ ਕੀਤਾ ਸੀ ਬਈ ਜਿਹੜਾ ਵੀ ਗੁਰਸਿੱਖ ਮਾਈ ਭਾਈ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਲੈਂਦਾ ਹੈ, ਉਹਦੀ ਪਿਛਲੀ ਜਾਤ ਪਾਤ ਕੁਲ ਕਰਮ ਧਰਮ ਨਾਸ ਹੋ ਜਾਂਦੇ ਹਨ, ਉਹ ਸਾਡਾ ਪੁੱਤਰ ਬਣ ਜਾਂਦਾ ਹੈ ਅਤੇ ਉਸਦੀ ਜਾਤ ਖੱਤਰੀ ਅਤੇ ਸੋਢੀ ਬਣ ਜਾਂਦੀ ਹੈ ਅਤੇ ਉਹ ਗੁਰੂ ਦਾ ਸਪੁੱਤਰ ਬਣ ਜਾਂਦਾ ਹੈ, ਉਸਦੀ ਮਾਤਾ ਮਾਤਾ ਸਾਹਿਬ ਕੌਰ ਬਣ ਜਾਂਦੀ ਹੈ ਅਤੇ ਅਨੰਦਪੁਰ ਸਾਹਿਬ ਜੀ ਦਾ ਵਾਸੀ ਹੋ ਜਾਂਦਾ ਹੈ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਜਾਤ ਪਾਤ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਸੀ। ਪਰ ਅਫਸੋਸ, ਅਤੇ ਹੁਣ ਸਾਡੇ ਸਿੱਖ ਸੰਸਾਰ ਦੇ ਅੰਦਰ ਫਿਰ ਉਹ ਜਾਤੀਵਾਦ ਨੂੰ ਪ੍ਰਧਾਨਤਾ ਦਿੱਤੀ ਜਾ ਰਹੀ ਹੈ। ਜਾਤ ਦੇ ਆਧਾਰ 'ਤੇ ਕਿਸੇ ਨੂੰ ਉੱਚਾ ਕਿਸੇ ਨੂੰ ਨੀਵਾਂ ਗਿਣਿਆ ਜਾਂਦਾ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਬਾਰੇ ਗੁਰਬਾਣੀ ਵਿੱਚ ਇਹ ਵੀ ਖਿਆਲ ਦਿੱਤਾ ਹੈ, ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ, ਅਤੇ ਨਾਲ ਇਹ ਵੀ ਸਾਨੂੰ ਸਮਝਾਇਆ ਹੈ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜਾਤ ਦਾ ਸੰਬੰਧ ਸਾਡੇ ਕਰਮ ਦੇ ਨਾਲ ਹੈ, ਜਨਮ ਦੇ ਨਾਲ ਇਸਦਾ ਕੋਈ ਸੰਬੰਧ ਨਹੀਂ, ਸਰੀਰ ਦੇ ਨਾਲ ਇਸਦਾ ਕੋਈ ਸੰਬੰਧ ਨਹੀਂ। ਪਰ ਹਜ਼ੂਰ ਕਹਿੰਦੇ ਨੇ ਵੀ ਦੇਖ ਲਓ ਭਾਈ, ਇਹ ਜਿਹੜੀ ਦੇਹ ਹੈ ਅਤੇ ਦੇਹ ਦੀ ਜਾਤ ਹੈ, ਇਹਨੇ ਅੱਗੇ ਨਹੀਂ ਜਾਣਾ। ਹਾਂ, ਜਿੱਥੇ ਧਰਮਰਾਜ ਦੀ ਦਰਗਾਹ ਦੇ ਵਿੱਚ ਲੇਖਾ ਮੰਗਿਆ ਜਾਂਦਾ ਹੈ, ਤਿੱਥੇ ਛੁੱਟੇ ਸੱਚ ਕਮਾਏ, ਉੱਥੇ ਤਾਂ ਭਾਈ ਇਹ ਜੀਵ ਸੱਚ ਨੂੰ ਕਮਾ ਕੇ, ਭਾਵ ਜਿਸਨੇ ਸੱਚਾ ਨਾਮ ਜਪਿਆ ਹੁੰਦਾ ਹੈ, ਜਿਸਨੇ ਸੱਚ ਦੀ ਕਮਾਈ ਧਰਮ ਦੀ ਕਿਰਤ ਕੀਤੀ ਹੁੰਦੀ ਹੈ, ਉੱਥੇ ਤਾਂ ਭਾਈ ਉਹੀ ਛੁੱਟ ਸਕਦਾ ਹੈ।